ਸਤਨਾਮ ਸ੍ਰੀ ਵਾਹਿਗੁਰੂ ਜੀਓ। ਗੌੜੀ ਸੁਰਤ ਸਿਮਰਤ ਦੁਇ ਕੰਨੀ ਮੁੰਦਾ, ਪਰਮਿਤ ਬਾਰ ਖਿੰਥਾ, ਸੁਨ ਗੁਫਾ ਮੈਂ ਆਸਣ ਬੈਸਣ, ਕਲਪ ਵਿਪਰਜਿਤ ਪੰਥਾ। ਸੁਰਤ ਸਿਮਰਤ ਦੁਇ ਕੰਨੀ ਮੁੰਦਾ, ਪਰਮਿਤ ਬਾਰ ਖਿੰਥਾ, ਸੁਨ ਗੁਫਾ ਮੈਂ ਆਸਣ ਬੈਸਣ, ਕਲਪ ਵਿਪਰਜਿਤ ਪੰਥਾ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤਨਾ ਸੋਗ ਬਿਯੋਗੀ ਰਹਾਉ। ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ, ਸਭ ਜਗ ਭਸਮਾ ਤਾਰੀ, ਤਾੜੀ ਲਾਗੀ ਤ੍ਰਿਪਲ ਪਲਟੀਐ, ਛੂਟੈ ਹੋਏ ਪਸਾਰੀ। ਮਨ ਪਵਨ ਦੁਇ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ, ਥਿਰ ਪਈ ਤੰਤੀ ਤੂਟਸ ਨਾਹੀ, ਅਨਹਦ ਕਿੰਗੁਰੀ ਬਾਜੀ। ਸੁਨ ਮਨ ਮਗਨ ਪਏ ਹੈ ਪੂਰੇ, ਪਾ ਮਾਇਆ ਡੋਲ ਨਾ ਲਾਗੀ, ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਏ ਬੈਰਾਗੀ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ, ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਏ ਬੈਰਾਗੀ। ਸੁਰਤ ਸਿਮਰਤ ਦੁਇ ਕੰਨੀ ਮੁੰਦਾ, ਪਰਮਿਤ ਬਾਰ ਖਿੰਥਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਪ੍ਰਾਰੰਭ ਹੈ, ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਹ ਸ਼ਬਦ ਕਿਸੇ ਯੋਗੀ ਦੇ ਪ੍ਰਥਾਏ ਉਚਾਰਨ ਕੀਤਾ ਗਿਆ ਹੈ। ਭਗਤ ਕਬੀਰ ਜੀ ਦੇ ਪਾਸ ਹਠ ਯੋਗੀ ਆਇਆ ਹੈ, ਉਸਨੇ ਆ ਕੇ ਭਗਤ ਕਬੀਰ ਜੀ ਨੂੰ ਪੇਸ਼ਕਸ਼ ਕੀਤੀ ਕਿ ਭਗਤ ਜੀ, ਤੁਸੀਂ ਵੀ ਯੋਗ ਦੇ ਚਿੰਨ੍ਹ ਧਾਰਨ ਕਰ ਲਵੋ, ਤੁਹਾਡੀ ਸੰਸਾਰ ਦੇ ਵਿੱਚ ਜੈ ਜੈਕਾਰ ਹੋਵੇਗੀ, ਕਿਉਂਕਿ ਲੋਕ ਯੋਗੀਆਂ ਦੀ ਬਹੁਤ ਪੂਜਾ ਪ੍ਰਤਿਸ਼ਠਾ ਕਰਦੇ ਹਨ, ਉਹਨਾਂ ਦੇ ਪਾਸ ਰਿਧੀਆਂ ਸਿੱਧੀਆਂ ਵੀ ਆ ਜਾਂਦੀਆਂ, ਦਸਵੇਂ ਦੁਆਰ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਇਸ ਢੰਗ ਦੇ ਨਾਲ ਫਿਰ ਉਹਨਾਂ ਦਾ ਸਾਰੇ ਸੰਸਾਰ ਦੇ ਵਿੱਚ ਹੀ ਜੈ ਜੈਕਾਰ ਹੁੰਦਾ ਹੈ। ਤਾਂ ਭਗਤ ਕਬੀਰ ਜੀ ਨੇ ਉਸ ਯੋਗੀ ਨੂੰ ਸੰਬੋਧਨ ਕਰਦਿਆਂ ਹੋਇਆਂ ਭਗਤ ਯੋਗ ਦਾ ਜ਼ਿਕਰ ਕੀਤਾ ਹੈ। ਯੋਗੀ ਲੋਕ ਆਪਣੇ ਕੰਨਾਂ ਦੇ ਵਿੱਚ ਬਲੌਰ ਦੀਆਂ ਦੋ ਮੁੰਦਰਾਂ ਪਾਉਂਦੇ ਸਨ, ਆਪਣੇ ਸਰੀਰ 'ਤੇ ਇੱਕ ਗੋਦੜੀ ਵੀ ਪਹਿਨਦੇ ਸਨ। ਪਰ ਭਗਤ ਜੀ ਕਹਿਣ ਲੱਗੇ ਬਈ, ਅਸੀਂ ਬਾਹਰਲੇ ਤੁਹਾਡੇ ਯੋਗ ਦੇ ਚਿੰਨ੍ਹ ਧਾਰਨ ਕਰਨ ਦੀ ਥਾਂ 'ਤੇ ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧਨ ਉਹਨਾਂ ਨੂੰ ਧਾਰਨ ਕਰਨ ਦੇ ਵਿੱਚ ਫਖਰ ਮਹਿਸੂਸ ਕਰ ਰਹੇ ਹਾਂ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਨੇ ਫਰਮਾਇਆ ਹੈ, ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਾਰਤਨਾ ਸੋਗ ਬਯੋਗੀ ਰਹਾਉ। ਭਗਤ ਜੀ ਫਰਮਾਉਂਦੇ ਹਨ, ਐ ਮੇਰੇ ਰਾਜਨ, ਉਸ ਰਾਜ ਯੋਗੀ ਨੂੰ ਰਾਜਨ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਐ ਮੇਰੇ ਰਾਜਨ, ਐ ਮੇਰੇ ਰਾਜ ਯੋਗੀ ਜੀ, ਮੈਂ ਬੈਰਾਗੀ ਜੋਗੀ, ਮੈਂ ਇਕੱਲਾ ਯੋਗੀ ਹੀ ਨਹੀਂ ਹਾਂ, ਮੈਂ ਵੈਰਾਗੀ ਵੀ ਹਾਂ। ਮੈਨੂੰ ਸੰਸਾਰ ਵੱਲੋਂ ਵੈਰਾਗ ਪੈਦਾ ਹੋਇਆ ਹੈ, ਮਰਤਨਾ ਸੋਗ ਬਯੋਗੀ। ਹੁਣ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਮੈਂ ਹੁਣ ਮਰਾਂਗਾ ਨਹੀਂ, ਨਾ ਮੈਨੂੰ ਹੁਣ ਮਰਨ ਦਾ ਸੋਗ ਹੈ, ਨਾ ਹੀ ਕੋਈ ਵਿਛੋੜੇ ਦਾ ਦੁੱਖ ਹੈ। ਕਿਉਂ? ਮੈਨੂੰ ਇਸ ਗੱਲ ਦਾ ਗਿਆਨ ਹੋ ਗਿਆ, ਆਤਮਾ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ। ਜਦੋਂ ਮਨੁੱਖ ਸਰੀਰ ਛੱਡਦਾ ਹੈ, ਭਗਤ ਦੀ ਆਤਮਾ, ਬ੍ਰਹਮ ਗਿਆਨੀ ਦੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਇਸ ਲਈ ਨਾ ਹੁਣ ਮੈਨੂੰ ਕੋਈ ਸੋਗ ਹੈ, ਨਾ ਹੀ ਵਿਛੋੜੇ ਕਰਕੇ ਮਰਨ ਦਾ ਦੁੱਖ ਹੈ, ਮੈਂ ਆਨੰਦ ਵਿੱਚ ਰਹਿੰਦਾ ਹਾਂ। ਲੋ, ਭਗਤ ਜੀ ਹੁਣ ਆਰੰਭ ਤੋਂ ਉਸ ਯੋਗੀ ਪ੍ਰਥਾਏ ਭਗਤ ਯੋਗ ਦੇ ਜੋ ਦੈਵੀ ਸਾਧਨ ਨੇ, ਦੈਵੀ ਚਿੰਨ੍ਹ ਨੇ, ਉਹਨਾਂ ਦੇ ਬਾਰੇ ਕਿਵੇਂ ਸਮਝਾ ਰਹੇ ਹਨ। ਸੰਗਤਾਂ, ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਸੁਰਤ ਸਿਮਰਤ ਦੋਇ ਕੰਨੀ ਮੁੰਦਾ ਪਰਮਿਤ ਬਾਰ ਖਿੰਥਾ।
ਲੋ, ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਐ ਯੋਗੀ ਜੀ, ਸੁਰਤ ਸਿਮਰਤ, ਇੱਕ ਤਾਂ ਜਿਹੜੀ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ, ਦੂਸਰੀ ਹੈ ਸਿਮਰਤੀ ਵਾਹਿਗੁਰੂ ਦੀ ਯਾਦ। ਇਹ ਅਸੀਂ ਦੋ ਆਪਣੇ ਕੰਨਾਂ ਵਿੱਚ ਮੁੰਦਰਾ ਪਾਈਆਂ ਨੇ। ਯੋਗੀ ਕੌਣ ਹੈ? ਸਾਡਾ ਮਨ। ਉਹਦੇ ਸੰਕਲਪ ਵਿਕਲਪ ਰੂਪੀ ਕੰਨਾਂ ਨੂੰ ਪਾੜ ਕੇ, ਵਿਚਾਰ ਰੂਪੀ ਛੁਰੀ ਦੇ ਨਾਲ ਆਪਣੀ ਸੁਰਤ ਨੂੰ ਵਾਹਿਗੁਰੂ ਨਾਲ ਜੋੜਨਾ ਤੇ ਵਾਹਿਗੁਰੂ ਦੀ ਯਾਦ, ਇਹ ਦੋ ਕੰਨਾਂ ਵਿੱਚ ਮੁੰਦਰਾ ਪਾਈਆਂ ਨੇ। ਪਰਮਿਤ ਬਾਹਰ ਖਿੰਤਾ, ਪਰਮਿਤ ਦਾ ਅਰਥ ਹੈ ਮਿਤ, ਮਰਿਆਦਾ ਤੋਂ ਪਰੇ। ਜੋ ਅਕਾਲ ਪੁਰਖ ਹੈ ਉਹਦੇ ਵਿੱਚ ਧਿਆਨ ਜੋੜਨਾ। ਇਹ ਅਸੀਂ ਬਾਹਰ ਸਰੀਰ ਤੇ ਖਿੰਥਾ ਗੋਦੜੀ ਪਾਈ ਹੋਈ ਹੈ, ਜਾਂ ਕੁਝ ਵਿਦਵਾਨਾਂ ਨੇ ਪਰਮਿਤ ਦਾ ਅਰਥ ਹੈ ਪਰਮਾ ਗਿਆਨ, ਭਾਵ ਯਥਾਰਥ ਗਿਆਨ। ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਯਥਾਰਥ ਗਿਆਨ ਹੈ, ਇਹ ਮਾਨੋ ਅਸੀਂ ਬਾਹਰ ਖਿੰਥਾ ਗੋਦੜੀ ਪਾਈ ਹੋਈ ਹੈ।
ਸੁਨ ਗੁਫਾ ਮੈਂ ਆਸਣ ਬੈਸਣ ਕਲਪ ਵਿਪਰਜਿਤ ਪੰਥਾ।
ਲੋਏ, ਕਹਿਣ ਲੱਗਾ ਮੈਂ ਕਿਸੇ ਸੁਨ ਇਕਾਂਤ ਗੁਫਾ ਦੇ ਵਿੱਚ ਬੈਠ ਕੇ ਸਮਾਧੀ ਲਾਉਣਾ ਹਾਂ, ਪਰ ਭਗਤ ਜੀ ਕਹਿੰਦੇ ਨੇ ਸੁਨ ਗੁਫਾ, ਜੋ ਸਾਡੇ ਅੰਦਰ ਹੀ ਅਫੁਰ ਅਵਸਥਾ ਹੈ, ਉਹੀ ਮਾਨੋ ਸਾਡੇ ਲਈ ਗੁਫਾ ਹੈ। ਉਸ ਅਫੁਰ ਅਵਸਥਾ ਦੀ ਗੁਫਾ ਦੇ ਵਿੱਚ ਅਸੀਂ ਆਸਣ ਲਾ ਕੇ ਬੈਠਦੇ ਹਾਂ, ਮਨ ਨੂੰ ਟਿਕਾ ਕੇ ਬੈਠਦੇ ਹਾਂ। ਕਲਪ ਵਿਵਰਜਿਤ ਪੰਥਾ, ਜਿਹੜੀ ਕਲਪਨਾ ਵੱਲੋਂ ਆਪਣੇ ਮਨ ਨੂੰ ਵਿਵਰਜਿਤ ਕੀਤਾ ਹੈ, ਮਨ ਨੂੰ ਕੰਟਰੋਲ ਕੀਤਾ ਹੈ, ਇਹੀ ਸਾਡਾ ਯੋਗ ਮਾਰਗ ਹੈ, ਇਹੀ ਭਗਤ ਯੋਗ ਦਾ ਪੰਥ ਇੱਕ ਰਸਤਾ ਹੈ।
ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤਨਾ ਸੋਗ ਬਯੋਗੀ ਰਹਾਉ।
ਲੋ, ਭਗਤ ਜੀ ਕਹਿੰਦੇ ਨੇ, ਐ ਮੇਰੇ ਰਾਜਨ, ਰਾਜਾ ਯੋਗੀ ਜੀ, ਮੈਂ ਇੱਕ ਵੈਰਾਗਵਾਨ ਯੋਗੀ ਹਾਂ। ਕਈ ਵਿਦਵਾਨਾਂ ਨੇ ਰਾਜਨ ਅਕਾਲ ਪੁਰਖ ਨੂੰ ਵੀ ਸੰਬੋਧਨ ਲਈ ਸ਼ਬਦ ਵਰਤਿਆ ਹੈ ਕਿ ਐ ਮੇਰੇ ਪਾਤਸ਼ਾਹ ਪ੍ਰਭੂ, ਮੈਂ ਵੈਰਾਗੀ ਯੋਗੀ ਹਾਂ, ਮਰਤਨਾ ਸੋਗ ਬਯੋਗੀ, ਤੇ ਨਾ ਹੀ ਕਦੀ ਮੈਨੂੰ ਮਰਨ ਦਾ ਸੋਗ ਹੈ, ਤੇ ਨਾ ਹੀ ਕੋਈ ਵਿਛੋੜੇ ਦਾ ਦੁੱਖ ਹੈ।
ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਤਾਰੀ।
ਰਹਾਉ ਬਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਯੋਗੀ ਲੋਕ ਇੱਕ ਸਿੰਘੀ ਵੀ ਆਪਣੇ ਕੋਲ ਰੱਖਦੇ ਨੇ, ਜਦੋਂ ਭੰਡਾਰਾ ਵਰਤਦਾ ਹੈ ਉਸ ਵੇਲੇ ਉਹ ਸਿੰਘੀ ਵਜਾਈ ਜਾਂਦੀ ਹੈ। ਉਹ ਹਰਨ ਦੇ ਸਿੰਘ ਦੀ ਇੱਕ ਪੀਪਣੀ ਜੀ ਬਣਾਈ ਹੈ, ਉਹਨੂੰ ਸਿੰਘੀ ਕਹਿੰਦੇ ਨੇ, ਤੇ ਇੱਕ ਚਮੜੇ ਦਾ ਬਟੂਆ ਵੀ ਕੋਲ ਰੱਖਦੇ ਨੇ, ਉਹਦੇ ਵਿੱਚ ਉਹ ਸਵਾਹ ਪਾ ਕੇ ਰੱਖਦੇ, ਉਹਨੂੰ ਵਪੂਤੀ ਕਹਿੰਦੇ ਨੇ, ਵੀ ਇਹ ਸਾਡੀ ਵਪੂਤੀ ਹੈ। ਲੋਕ ਭਗਤ ਜੀ ਕਹਿੰਦੇ ਨੇ, ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ, ਖੰਡਾਂ ਬ੍ਰਹਿਮੰਡਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਧੁਨ ਗੂੰਜ ਰਹੀ ਹੈ, ਇਹੀ ਮਾਨੋ ਸਾਡੀ ਸਿੰਘੀ ਵੱਜ ਰਹੀ ਹੈ। ਮੇਰਾ ਬਟੂਆ ਤੇ ਬਟੂਆ ਮੇਰਾ ਕੀ ਹੈ? ਸਭ ਜਗ ਭਸਮਾਂ ਧਾਰੀ, ਜੋ ਸਾਰੇ ਸੰਸਾਰ ਨੂੰ ਭਸਮ ਰੂਪ ਸਮਝਿਆ ਹੋਇਆ ਹੈ, ਤੇ ਇਹੀ ਸਾਡਾ ਬਟੂਆ ਹੈ, ਅਥਵਾ ਬਟੂਆ ਸਾਡਾ ਮਨ ਹੈ। ਆਪਣੇ ਮਨ ਦੇ ਵਿੱਚ ਸਾਰੇ ਸੰਸਾਰ ਨੂੰ ਭਸਮ ਰੂਪ ਸਮਝਣਾ, ਨਾਸ਼ਵੰਤ ਜਾਣਨਾ, ਇਹ ਸਾਡੀ ਵਪੂਤੀ ਹੈ।
ਤਾੜੀ ਲਾਗੀ ਤ੍ਰਪਲ ਪਲਟੀਆ ਛੁੱਟੇ ਹੋਏ ਪਸਾਰੀ।
ਲੋ ਭਗਤ ਜੀ ਕਹਿੰਦੇ ਨੇ, ਤੁਸੀਂ ਤਾਂ ਇਹ ਗੱਲ ਆਖਦੇ ਹੋ ਵੀ ਤਿਆਗੀ ਹੋ ਕੇ ਹੀ, ਯੋਗੀ ਬਣ ਕੇ ਹੀ, ਸੰਨਿਆਸ ਲੈ ਕੇ ਹੀ ਅਸਲੀ ਯੋਗ ਦੀ ਪ੍ਰਾਪਤੀ ਹੁੰਦੀ ਹੈ, ਪਰ ਭਗਤ ਜੀ ਕਹਿੰਦੇ ਨੇ ਵੀ ਛੁੱਟੇ ਹੋਏ ਪਸਾਰੀ, ਪਸਾਰੀ ਹੋ ਕੇ ਵੀ, ਸੰਸਾਰੀ ਹੋ ਕੇ ਵੀ, ਗ੍ਰਸਤੀ ਹੋ ਕੇ ਵੀ ਛੁੱਟਿਆ ਜਾ ਸਕਦਾ ਹੈ। ਉਹ ਕਿਵੇਂ? ਤਾੜੀ ਲਾਗੀ ਤਿਰਪਲ ਪਲਟੀ ਹੈ। ਭਗਤ ਜੀ ਕਹਿੰਦੇ ਨੇ, ਜਦੋਂ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਤਾੜੀ ਲਾਗੀ ਸਾਡੀ ਸਮਾਧੀ ਲੱਗਦੀ ਹੈ, ਭਾਵ ਜਦੋਂ ਸਾਡੀ ਬਿਰਤੀ ਨਾਮ ਦੇ ਵਿੱਚ ਜੁੜਦੀ ਹੈ, ਤਿਰਪਲ ਪਲਟੀ ਹੈ, ਜਿਹੜੇ ਤਿੰਨ ਪਲ ਨੇ, ਤਿੰਨ ਕਾਲ ਨੇ, ਇਹ ਪਲਟ ਜਾਂਦੇ ਨੇ। ਇਹਦਾ ਮਤਲਬ ਇਹ ਹੈ, ਜਦੋਂ ਸਾਡੀ ਸਮਾਧੀ ਲੱਗਦੀ ਹੈ ਉਸ ਵੇਲੇ ਤਿੰਨੇ ਕਾਲ ਸਾਨੂੰ ਭੁੱਲ ਜਾਂਦੇ ਨੇ, ਤ੍ਰੈ ਪਾਲ ਤੇ ਹਾਲ ਵਿਚਾਰਨ। ਤਿਰਪਲ ਦਾ ਅਰਥ ਤਿੰਨ ਕਾਲ ਦਾ ਵੀ ਹੈ, ਤੇ ਜਾਂ ਤਿਰਪਲ ਦਾ ਅਰਥ ਹੈ ਜਿਹੜੀ ਤ੍ਰਿਪਟੀ ਹੈ, ਐਸੀ ਸਾਡੀ ਸਮਾਧੀ ਲੱਗਦੀ ਹੈ ਤੇ ਜਿਹੜੀ ਤ੍ਰਿਪਟੀ ਹੈ ਉਹ ਖਤਮ ਹੋ ਜਾਂਦੀ ਹੈ। ਉਹ ਤ੍ਰਿਪਟੀ ਕਿਹੜੀ ਹੈ? ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਪਰਮਾਤਾ ਪ੍ਰਮਾਣ ਪਰਮੇ। ਐਸੀ ਸਮਾਧੀ ਲੱਗਦੀ ਹੈ ਜਿਹਦੇ ਵਿੱਚ ਤਿੰਨੇ ਪਲ, ਜਿਹੜੇ ਤਿੰਨ ਪਰਦੇ ਨੇ, ਧਿਆਤਾ ਧਿਆਨ ਤੇ ਦੇ, ਇਹ ਪਲਟ ਜਾਂਦੇ ਨੇ, ਭਾਵ ਇਹ ਤ੍ਰਿਪਟੀ ਦਾ ਅਭਾਵ ਹੋ ਜਾਂਦਾ। ਤੇ ਜਦੋਂ ਐਸੀ ਸਮਾਧੀ ਲੱਗ ਜਾਵੇ, ਭਾਵੇਂ ਪਸਾਰੀ ਵੀ ਗ੍ਰਸਤੀ ਵੀ ਕਿਉਂ ਨਾ ਹੋਵੇ, ਉਹ ਵੀ ਬੰਧਨਾਂ ਤੋਂ ਛੁੱਟ ਜਾਂਦਾ, ਮੁਕਤ ਹੋ ਜਾਂਦਾ ਹੈ।
ਮਨ ਪਵਨ ਦੋਇ ਤੁੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ।
ਲੋਏ ਜਿਹੜੇ ਯੋਗੀ ਲੋਕ ਨੇ ਆਪਣੇ ਕੋਲੇ ਇੱਕ ਕਿੰਗ ਰੱਖਦੇ ਨੇ, ਉਹਨੂੰ ਕਿੰਗਰੀ ਕਹਿੰਦੇ ਨੇ। ਉਹਦੇ ਦੋ ਤੁੰਬੇ ਹੁੰਦੇ ਨੇ, ਇੱਕ ਡੰਡੀ ਹੁੰਦੀ ਹੈ, ਇੱਕ ਉਹਦੇ ਨਾਲ ਤਾਰ ਹੁੰਦੀ ਹੈ। ਲੋ ਭਗਤ ਜੀ ਕਹਿੰਦੇ ਨੇ, ਮਨ ਪਵਨ ਦੋਇ ਤੁੰਬਾ ਕਰੀ ਹੈ, ਇਹ ਮਨ ਤੇ ਸਵਾਸ, ਇਹ ਅਸੀਂ ਦੋ ਆਪਣੇ ਤੂੰਬੇ ਬਣਾ ਲੈਨੇ। ਤੇ ਜੁਗ ਜੁਗ ਸਾਰਦ ਸਾਜੀ, ਜੁਗਾਂ ਜੁਗਾਂ ਦੇ ਵਿੱਚ ਜਿਹੜੀ ਵਾਹਿਗੁਰੂ ਦੀ ਪ੍ਰੀਤ ਹੈ, ਸਾਰਦ ਅਰਥ ਹੈ ਇਹ ਅਸੀਂ ਡੰਡੀ ਬਣਾਈ ਹੈ, ਜਿਵੇਂ ਦੋ ਤੂੰਬਿਆਂ ਦੇ ਵਿਚਕਾਰ ਇੱਕ ਡੰਡੀ ਹੁੰਦੀ ਹੈ ਨਾ, ਉਸ ਕਿੰਗ ਦੇ ਮਨ ਤੇ ਸਵਾਸ ਦੋ ਤੂੰਬੇ ਬਣਾਏ ਨੇ। ਤੇ ਜਿਹੜੀ ਜੁਗਾਂ ਜੁਗਾਂ ਤੋਂ ਵਾਹਿਗੁਰੂ ਦੇ ਨਾਲ ਪ੍ਰੀਤ ਲੱਗੀ ਹੋਈ ਹੈ, ਇਹ ਅਸੀਂ ਡੰਡੀ ਬਣਾਈ ਹੈ।
ਸਿਰ ਪਈ ਤੰਤੀ ਟੁੱਟਸ ਨਾਹੀ ਅਨਹਦ ਕਿੰਗੂਰੀ ਬਾਜੀ।
ਲੋ ਭਗਤ ਜੀ ਕਹਿੰਦੇ ਨੇ, ਥਿਰ ਪਈ ਤੰਤੀ, ਹੁਣ ਸਾਡੀ ਜਿਹੜੀ ਬਿਰਤੀ ਰੂਪੀ ਤਾਰ ਹੈ ਐਸੀ ਸਥਿਰ ਹੋ ਗਈ ਹੈ, ਕਦੇ ਟੁੱਟਦੀ ਹੀ ਨਹੀਂ। ਅਨਦਨ ਕਿੰਗਰੀ ਬਾਜੀ, ਹੁਣ ਐਸੀ ਜਿਹੜੀ ਕਿੰਗ ਹੈ ਵਾਹਿਗੁਰੂ ਦੇ ਨਾਮ ਦੀ, ਇੱਕ ਰਸ ਧੁਨ, ਇਹ ਦਿਨ ਰਾਤ ਇੱਕ ਰਸ, ਇਹ ਸਾਡੀ ਕਿੰਗ ਵੱਜ ਰਹੀ ਹੈ।
ਸੁਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ।
ਲੋ ਭਗਤ ਜੀ ਕਹਿੰਦੇ ਨੇ, ਇਸ ਕਿੰਗ ਦੀ ਧੁਨ ਨੂੰ ਸੁਣ ਕੇ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਸਿਮਰਨ ਦੀ ਧੁਨ ਨੂੰ ਸੁਣ ਕੇ, ਜਿੰਨੇ ਵੀ ਸਰੋਤੇ ਨੇ ਉਹ ਐਨ ਪੂਰੀ ਤਰ੍ਹਾਂ ਮਗਨ ਹੋ ਗਏ ਨੇ, ਮਸਤ ਹੋ ਗਏ ਨੇ। ਤੇ ਫਿਰ ਜਦੋਂ ਮਸਤ ਹੋ ਜਾਂਦੇ ਨੇ, ਨਾਮ ਦੀ ਧੁਨ ਦੇ ਵਿੱਚ ਮਾਇਆ ਡੋਲ ਨਾ ਲੱਗੀ, ਫਿਰ ਉਹਨਾਂ ਨੂੰ ਜਿਹੜੀ ਮਾਇਆ ਦੀ ਡੋਲ ਹੈ, ਮਾਇਆ ਦੀ ਚਪੇਟ ਹੈ, ਮਾਇਆ ਦੀ ਫੇਟ ਵੀ ਨਹੀਂ ਲੱਗਦੀ। ਜਦੋਂ ਮਨ ਵਾਹਿਗੁਰੂ ਦੇ ਨਾਮ ਦੀ ਧੁਨ ਵਿੱਚ ਮਸਤ ਹੋ ਜਾਵੇ, ਫਿਰ ਮਾਇਆ ਦਾ ਪ੍ਰਭਾਵ ਵੀ ਉਸ ਮਨ ਉੱਤੇ ਨਹੀਂ ਪੈਂਦਾ।
ਕੋ ਕਬੀਰਤਾ ਕੋ ਪੁਨਰਪ ਜਨਮ ਨਹੀਂ, ਖੇਲ ਗਏ ਬੈਰਾਗੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜਾ ਐਸਾ ਯੋਗੀ ਹੈ ਉਹਨੂੰ ਮੁੜ ਕੇ ਪੁਨਰਪ ਜਨਮ ਨਹੀਂ। ਇਹ ਪੁਨਰਪ ਸ਼ਬਦ ਸੰਸਕ੍ਰਿਤ ਦਾ ਹੈ। ਪੁਨਾ ਅਪੀ ਨਿਸ਼ਚੇ ਕਰਕੇ ਉਹਨੂੰ ਫਿਰ ਦੁਬਾਰਾ ਮੁੜ ਕੇ ਜਨਮ ਨਹੀਂ ਲੈਣਾ ਪੈਂਦਾ। ਖੇਲ ਗਏ ਬੈਰਾਗੀ, ਇਸ ਤਰ੍ਹਾਂ ਜਿਹੜਾ ਵੈਰਾਗੀ ਯੋਗੀ ਸੀ ਉਹ ਆਪਣੀ ਖੇਡ ਖੇਡ ਗਿਆ, ਭਾਵ ਆਪਣੀ ਜੀਵਨ ਦੀ ਬਾਜੀ ਨੂੰ ਜਿੱਤ ਗਿਆ।
ਗੌੜੀ ਗਜ ਨਵ ਗਜ ਦਸ ਗਜ ਇੱਕੀਸ ਪੁਰੀਆ ਏਕ ਤਨਾਈ।
ਇੱਕੀਸ ਤੇ ਵਿਸਰਾਮ ਆਉਣਾ ਹੈ। ਗਜ ਨਵ ਗਜ ਦਸ ਗਜ ਇੱਕੀਸ ਪੁਰੀਆ ਏਕ ਤਨਾਈ, ਇਹ ਜਿਹੜਾ ਸ਼ਬਦ ਹੈ ਭਗਤ ਕਬੀਰ ਜੀ ਦਾ, ਇਹਦੀ ਉਥਾਨਕਾ ਮਹਾਂਪੁਰਖ ਇਉਂ ਦੱਸਦੇ ਨੇ ਕਿ ਇਹ ਕੋਈ ਕਾਂਸ਼ੀ ਦੇ ਵਿੱਚ ਪੰਡਿਤ ਆਇਆ ਤੇ ਉਸ ਪੰਡਿਤ ਨੇ ਆ ਕੇ ਕਾਂਸ਼ੀ ਦੇ ਪੰਡਿਤਾਂ ਨੂੰ ਆਖਿਆ ਤੁਸੀਂ ਮੇਰੇ ਨਾਲ ਚਰਚਾ ਕਰੋ। ਉਹ ਬਹੁਤ ਤਕੜਾ ਵਿਦਵਾਨ ਸੀ। ਕਾਂਸ਼ੀ ਦੇ ਪੰਡਿਤ ਕਹਿਣ ਲੱਗੇ ਵੀ ਜੇ ਨੇ ਆਪਾਂ ਨੂੰ ਚਰਚਾ ਕਰਕੇ ਜਿੱਤ ਲਿਆ ਤੇ ਬੜੀ ਨਮੋਸ਼ੀ ਦੀ ਗੱਲ ਹੋਵੇਗੀ, ਕਿਉਂ ਨਾ ਇਹਦਾ ਪੇਚਾ ਭਗਤ ਕਬੀਰ ਜੀ ਦੇ ਨਾਲ ਪਾ ਦਈਏ। ਉਸ ਪੰਡਿਤ ਨੂੰ ਕਹਿਣ ਲੱਗੇ ਵੀ ਸਾਡੇ ਕੋਲ ਇੱਕ ਜੁਲਾਹਾ ਹੈ, ਤੂੰ ਉਹਦੇ ਨਾਲ ਚਰਚਾ ਕਰ। ਤੇ ਉਸ ਪੰਡਿਤ ਨੂੰ ਭਗਤ ਕਬੀਰ ਜੀ ਦੇ ਕੋਲ ਲੈ ਆਏ ਤੇ ਜਦੋਂ ਉਹਨੇ ਦੇਖਿਆ ਵੀ ਭਗਤ ਕਬੀਰ ਜੀ ਤਾਂ ਜੁਲਾਹੇ ਨੇ, ਤਾਣੀ ਬੁਣਨ ਦਾ ਕੰਮ ਕਰ ਰਹੇ ਨੇ, ਉਹਨੇ ਕੁਛ ਨਫ਼ਰਤ ਕੀਤੀ, ਘਿਰਣਾ ਕੀਤੀ, ਕਿਉਂਕਿ ਉਹ ਪੰਡਿਤ ਸੀ, ਬ੍ਰਾਹਮਣ ਸੀ। ਬ੍ਰਾਹਮਣ ਲੋਕ ਨੀਵੀਆਂ ਜਾਤਾਂ ਤੋਂ ਅਕਸਰ ਘਿਰਣਾ ਕਰਦੇ ਹੀ ਸਨ। ਉਹ ਕਹਿਣ ਲੱਗਾ ਇਹ ਤੇ ਜੁਲਾਹਾ ਹੈ, ਮੈਂ ਇਹਦੇ ਨਾਲ ਕੋਈ ਗੱਲ ਨਹੀਂ ਕਰਨੀ। ਜਦੋਂ ਇੰਨੀ ਗੱਲ ਸੁਣੀ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਪੰਡਿਤ ਜੀ ਬੈਠ ਜਾਓ, ਤੁਸੀਂ ਕੀ ਆਖਿਆ ਇੱਕ ਵਾਰੀ ਫੇਰ ਦੱਸੋ। ਕਹਿੰਦਾ ਤੂੰ ਜੁਲਾਹਾ ਹੈ, ਮੈਂ ਬ੍ਰਾਹਮਣ ਹਾਂ, ਮੈਂ ਤੇਰੇ ਨਾਲ ਚਰਚਾ ਨਹੀਂ ਕਰਨੀ ਚਾਹੁੰਦਾ। ਭਗਤ ਜੀ ਕਹਿਣ ਲੱਗੇ ਚਰਚਾ ਤੇ ਗਿਆਨ ਦੀ ਹੁੰਦੀ ਹੈ, ਚਰਚਾ ਤੇ ਪ੍ਰੇਮ ਦੀ ਹੁੰਦੀ ਹੈ, ਚਰਚਾ ਤੇ ਵਿਦਿਆ ਦੀ ਹੁੰਦੀ ਹੈ, ਤੂੰ ਮੇਰੇ ਨਾਲ ਕਰ। ਉਹ ਕਹਿੰਦਾ ਤੂੰ ਤੇ ਜੁਲਾਹਾ ਹੈ। ਤੇ ਭਗਤ ਜੀ ਕਹਿਣ ਲੱਗੇ ਭਾਈ ਸਾਰੇ ਜੁਲਾਹੇ ਨੇ, ਹਰ ਜੀਵ ਹੀ ਜੁਲਾਹਾ ਹੈ। ਇੱਥੋਂ ਤੱਕ ਭਗਤ ਜੀ ਕਹਿਣ ਲੱਗੇ ਈਸ਼ਵਰ ਵੀ ਜੁਲਾਹਾ ਹੈ। ਇਹ ਬੜਾ ਹੈਰਾਨ ਹੋਇਆ, ਕਹਿੰਦਾ ਇਹ ਤੁਸੀਂ ਕੀ ਗੱਲ ਆਖਦੇ ਹੋ? ਕਹਿੰਦੇ ਅਸੀਂ ਤੈਨੂੰ ਸਿੱਧ ਕਰਾਂਗੇ ਵੀ ਹਰ ਜੀਵ ਕਿਵੇਂ ਜੁਲਾਹਾ ਹੈ। ਲਓ ਜਿਹੜਾ ਪਹਿਲਾ ਅਰਥ ਹੈ ਉਹ ਤੇ ਇਸ ਤਰ੍ਹਾਂ ਹੈ, ਕਹਿੰਦੇ ਕੋਈ ਸ਼ਾਹੂਕਾਰ ਸੀ, ਉਹਨੇ ਆਪਣੀ ਉਸਦੇ ਘਰਵਾਲੀ ਦਾ ਨਾਮ ਸੀ ਮਾਹੋ, ਉਹਨੂੰ ਭੇਜਿਆ ਵੀ ਜਾ ਤੂੰ ਜੁਲਾਹੇ ਕੋਲੋਂ ਜਾ ਕੇ ਤਾਣੀ ਬਣਵਾ ਕੇ ਲਿਆ। ਤੇ ਉਹ ਜਿਹੜੀ ਇਸਤਰੀ ਸੀ ਉਹ ਤਾਣੀ ਬਣਾਉਣ ਵਾਸਤੇ ਗਈ। ਰਹਾਓ ਦੀਆਂ ਪੰਕਤੀਆਂ ਨੇ ਪਹਿਲਾ ਅਰਥ ਹੈ ਗਈ ਬੁਨਾਵਨ ਮਾਹੋ, ਕਰ ਛੋੜਿਆ ਜਾਏ ਜੁਲਾਹੋ। ਰਹਾਓ ਮਾਹੋ ਨਾਮ ਦੀ ਇਸਤਰੀ ਤਾਣੀ ਬਣਾਉਣ ਵਾਸਤੇ ਜੁਲਾਹੇ ਪਾਸ ਗਈ, ਕਰ ਛੋੜਿਆ ਜਾਏ ਜੁਲਾਹੋ। ਤੇ ਜਿਹੜਾ ਉਹ ਜੁਲਾਹਾ ਸੀ ਆਪਣਾ ਘਰ ਬਾਰ ਛੱਡ ਕੇ ਕਿਤੇ ਬਾਹਰ ਜਾ ਕੇ ਬੈਠਾ ਹੋਇਆ ਸੀ, ਤੇ ਉਹਨੇ ਉਸ ਜੁਲਾਹੇ ਨੂੰ ਜਾ ਕੇ ਆਖਿਆ ਬਈ ਮੈਂ ਤਾਣੀ ਬਣਵਾਉਣੀ ਹੈ, ਤਾਣੀ ਕਿਹੋ ਜਿਹੀ ਬਣਾਉਣੀ ਹੈ। ਤੇ ਉਹਦੇ ਬਾਰੇ ਪਹਿਲੀਆਂ ਪੰਕਤੀਆਂ ਵਿੱਚ ਜ਼ਿਕਰ ਕੀਤਾ ਹੈ। ਲੋ ਸੰਗਤਾਂ ਪ੍ਰੇਮ ਦੇ ਨਾਲ ਸੁਣੋ।
ਪੌੜੀ ਗਜ ਨਵ ਗਜ ਦਸ ਗਜ ਇੱਕੀਸ ਪੂਰੀਆ ਏਕ ਤਨਾਈ।
ਇਹ ਪੌੜੀ ਨੀ ਗੌੜੀ ਹੈ। ਗੌੜੀ ਗਜ ਨਵ ਗਜ ਦਸ ਗਜ ਇੱਕੀਸ ਪੂਰੀਆ ਏਕ ਤਨਾਈ। ਗਜ ਨਵ ਨੌ ਗਜ ਤੇ ਗਜ ਦਸ ਦਸ ਗਜ ਉੱਨੀ ਹੋ ਗਏ ਤੇ ਗਜ ਇੱਕੀਸ ਇੱਕੀ ਗਜ ਹੋਰ ਭਾਵ ਚਾਲੀ ਗਜ ਪੂਰੀਆ ਏਕ ਤਨਾਈ। ਬਈ ਮੈਂ ਪੂਰੀ ਚਾਲੀ ਗਜ ਦੀ ਇੱਕ ਪੂਰੀਆ ਦਾ ਅਰਥ ਪੂਰੀ, ਬਈ ਮੈਂ ਇੱਕ ਪੂਰੀ ਚਾਲੀ ਗਜ ਦੀ ਇੱਕ ਜਿਹੜੀ ਤਾਣੀ ਹੈ ਉਹ ਮੈਂ ਤੇਰੇ ਕੋਲੋਂ ਬਣਾਉਣੀ ਹੈ।
ਸਾਠ ਸੂਦ ਨਵ ਖੰਡ ਬਹੱਤਰ ਪਾਠ ਲਗੋ ਅਧਕਾਈ।
ਲੋ ਭਗਤ ਜੀ ਕਹਿੰਦੇ ਨੇ ਬਈ ਸਾਠ ਸੂਤ, ਉਹਨੂੰ ਸੱਠ ਸੂਤ ਤੇ ਨਵ ਖੰਡ ਜਿਹੜੇ ਨੌ ਖੰਡ ਕਾਨਿਆਂ ਦਾ ਪੇਟਾ ਲੱਗਿਆ ਹੋਇਆ ਹੈ ਤੇ ਅਰਥ ਵਾਸਤੇ ਬਹੱਤਰ ਸ਼ਬਦ ਅੱਗੇ ਲੈ ਜਾਣਾ ਹੈ। ਬਹੱਤਰ ਪਾਠ ਲਗੂ ਅਧਿਕਾਈ, ਜਿਹੜਾ ਬਹੱਤਰ ਸੂਤਾਂ ਦਾ ਪਾਠ ਦਾ ਅਰਥ ਹੈ ਵੀ ਤਾਣੇ ਨਾਲੋਂ ਪੇਟਾ ਅਧਿਕਾਈ ਵੱਧ ਲੱਗਿਆ ਹੋਇਆ। 60 ਸੂਤ ਤੇ 9 ਕਾਨਿਆਂ ਦਾ ਪੇਟਾ ਲੱਗਿਆ ਹੋਇਆ ਹੈ ਤੇ ਉਸ ਤੋਂ ਅਧਿਕਾਈ ਵੱਧ 72 ਸੂਤ ਦਾ ਪਾਠ ਲਗੋ ਉਸਨੂੰ ਪੇਟਾ ਲੱਗਿਆ ਹੋਇਆ ਹੈ।
ਗਈ ਬੁਨਾਵਨ ਮਾਹੋ ਕਰ ਛੋਡਿਆ ਜਾਏ ਜੁਲਾਹੋ ਰਹਾਓ।
ਲੋ ਭਗਤ ਜੀ ਫਰਮਾਉਂਦੇ ਨੇ ਵੀ ਉਹ ਮਾਹੋ ਨਾਮ ਦੀ ਇਸਤਰੀ ਜੁਲਾਹੇ ਦੇ ਪਾਸ ਤਾਣੀ ਬਣਾਉਣ ਵਾਸਤੇ ਗਈ ਹੈ। ਅੱਗੇ ਜਿਹੜਾ ਜੁਲਾਹਾ ਸੀ ਉਹ ਆਪਣਾ ਘਰ ਬਾਰ ਛੱਡ ਕੇ ਕਿਸੇ ਹੋਰ ਪਾਸੇ ਜਾ ਕੇ ਬਹਿ ਗਿਆ ਤੇ ਉਹਦੇ ਘਰ ਦੇ ਵਿੱਚ ਤਾਣੀ ਬਣਾਉਣ ਦਾ ਸਮਾਨ ਸਾਰਾ ਪਹੁੰਚ ਗਿਆ ਹੈ। ਪਰ ਉਹ ਜੁਲਾਹਾ ਕੁਛ ਬੇਪਰਵਾਹ ਸੀ, ਲਾਪਰਵਾਹ ਸੀ। ਉਹ ਆਪਣਾ ਘਰ ਬਾਰ ਛੱਡ ਕੇ, ਫਿਕਰ ਚਿੰਤਾ ਛੱਡ ਕੇ ਕਿਤੇ ਬਾਹਰ ਜਾ ਕੇ ਬੈਠ ਗਿਆ ਹੈ।
ਗਜੀ ਨਾ ਮਿਨੀਐ ਤੋਲ ਨਾ ਤੁਲੀਐ ਪਾਚਨ ਸੇਰ ਅਡਾਈ।
ਉਹ ਜਿਹੜੀ ਇਸਤਰੀ ਸੀ ਉਹ ਫਿਰ ਜੁਲਾਹੇ ਨੂੰ ਜਾ ਕੇ ਕਹਿਣ ਲੱਗੀ ਹੈ, ਰਹਾਉ ਵਿਸਰਾਮ ਦੇ ਕੇ। ਅੱਗੇ ਭਗਤ ਜੀ ਫਰਮਾਉਂਦੇ ਨੇ ਗਜੀ ਨਾ ਮਿਨੀਐ, ਆ ਜਿਹੜੀ 40 ਗਜ ਦੀ ਤਾਣੀ ਹੈ, ਕੀ ਤੂੰ ਇਸ ਨੂੰ ਗਜਾਂ ਦੇ ਨਾਲ ਮਿਣਿਆ ਹੈ ਕਿ ਨਹੀਂ? ਤੋਲ ਨਾ ਤੁਲੀਐ, ਤੇ ਫਿਰ ਸੂਤ ਨੂੰ ਤੂੰ ਤਰਾਜੂ ਵਿੱਚ ਪਾ ਕੇ ਤੋਲ ਕੇ ਵਿਖਿਆ ਵੀ ਉਹ ਠੀਕ ਹੈ, ਪੂਰਾ ਸੂਤ ਹੈ ਤੋਲ ਦੇ ਵਿੱਚ, ਕਿਉਂਕਿ ਤਾਣੀ ਨੂੰ ਗਜਾਂ ਦੇ ਨਾਲ ਮਿਣਿਆ ਜਾਂਦਾ ਹੈ, ਸੂਤ ਨੂੰ ਤੱਕੜੀ ਨਾਲ ਤਰਾਜੂ ਨਾਲ ਤੋਲ ਕੇ ਤੋਲਿਆ ਜਾਂਦਾ ਹੈ, ਉਹਦਾ ਹਿਸਾਬ ਕਿਤਾਬ ਲਾਇਆ ਜਾਂਦਾ। ਲੋ ਭਗਤ ਜੀ ਕਹਿੰਦੇ ਨੇ ਕੀ ਤੂੰ ਉਸ ਤਾਣੀ ਨੂੰ ਗਜਾਂ ਦੇ ਨਾਲ ਮਿਣਿਆ ਹੈ? ਕੀ ਤੂੰ ਉਸ ਸੂਤ ਨੂੰ ਤਰਾਜੂ ਦੇ ਨਾਲ ਤੋਲ ਕੇ ਵਿਖਿਆ ਹੈ? ਪਾਚਨ ਸਿਰ ਅਟਾਈ, ਤੇ ਵੇਖ ਉਹਨੂੰ ਢਾਈ ਸਿਰ ਪਾਨ ਵੀ ਚੜ੍ਹਨੀ ਹੈ, ਕਿਉਂਕਿ ਜਿਹੜਾ ਨਵੀਂ ਤਾਣੀ ਬਣਾਉਣ ਵਾਸਤੇ ਜਿਹੜਾ ਸੂਤ ਆਉਂਦਾ ਹੈ ਤੇ ਉਹਨੂੰ ਪਾਨ ਚੜਾਈ ਜਾਂਦੀ ਹੈ, ਤੇ ਉਹ ਢਾਈ ਸਿਰ ਉਸਦੀ ਪਾਨ ਵੀ ਚੜ੍ਹਨੀ ਚਾਹੀਦੀ ਹੈ।
ਜੋ ਕਰ ਪਾਚਨ ਬੇਗ ਨ ਪਾਵੇ ਝਗਰ ਕਰੇ ਕਰ ਹਾਈ।
ਇਸ ਗੱਲ ਨੂੰ ਵੇਖ ਲੈ, ਜੇਕਰ ਪਾਚਨ ਦਾ ਅਰਥ ਜਿਹੜੀ ਉਹ ਪਾਨ ਹੈ ਬੇਗ ਛੇਤੀ ਤੂੰ ਨਹੀਂ ਪਾਵੇਗਾ, ਭਾਵ ਉਸ ਤਾਣੀ ਦੇ ਸੂਤ ਨੂੰ ਪਾਣ ਨਹੀਂ ਚੜਾਵੇਗਾ, ਝਗੜ ਕਰੇ ਘਰ ਆਈ, ਜਿਹੜਾ ਘਰ ਦਾ ਮਾਲਕ ਹੈ ਸ਼ਾਹੂਕਾਰ ਉਹ ਫਿਰ ਤੇਰੇ ਨਾਲ ਆ ਕੇ ਝਗੜਾ ਕਰੇਗਾ, ਕਿਉਂਕਿ ਉਸਨੇ ਮੈਨੂੰ ਤਾਣੀ ਬਣਾਉਣ ਵਾਸਤੇ ਤੇਰੇ ਕੋਲ ਭੇਜੀ ਹੈ, ਜੇ ਤੂੰ ਵੇਲੇ ਸਿਰ ਉਹਦੀ ਤਾਣੀ ਨਾ ਬਣਾਈ ਤੇ ਉਹ ਤੇਰੇ ਨਾਲ ਆ ਕੇ ਤਕਰਾਰ ਕਰ ਸਕਦਾ ਹੈ।
ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ।
ਅੱਗੋਂ ਜੁਲਾਹਾ ਕਹਿਣ ਲੱਗਾ ਬਥੇਰੇ ਦਿਨ ਪਏ ਨੇ, ਮੈਂ ਤਾਣੀ ਬੁਣ ਦੇਵਾਂਗਾ। ਅੱਗੋਂ ਉਹ ਇਸਤਰੀ ਕਹਿੰਦੀ ਹੈ ਦਿਨ ਕੀ ਬੈਠ, ਦਿਨ ਕਿਹੜੇ ਨੇ, ਤੂੰ ਇੱਥੇ ਧਰਨਾ ਮਾਰੀ ਬੈਠਾ ਹੈ, ਖਸਮ ਕੀ ਬਰਕਸ, ਅੱਗੇ ਜਿਹੜਾ ਖਸਮ ਮਾਲਕ ਹੈ ਸ਼ਾਹੂਕਾਰ ਉਹਦੀ ਉੱਥੋਂ ਤੱਦੀ ਵੀ ਹੋ ਰਹੀ ਹੈ। ਉਹ ਕਹਿੰਦਾ ਵੀ ਮੇਰੀ ਐਨ ਵਕਤ ਸਿਰ ਤਾਣੀ ਤਿਆਰ ਹੋਣੀ ਚਾਹੀਦੀ ਹੈ, ਇਹ ਬੇਲਾ ਕਤ ਆਈ, ਇਹ ਜਿਹੜਾ ਵੇਲਾ ਮੁੜ ਕੇ ਹੱਥ ਕਿੱਥੇ ਆਉਣਾ, ਇਸ ਲਈ ਤੂੰ ਸਮੇਂ ਦੀ ਕਦਰ ਕਰ।
ਛੂਟੇ ਕੁੰਡੇ ਭੀਗਾ ਪੁਰੀਆ ਚਲਿਓ ਜੁਲਾਓ ਰਿਸਾਈ।
ਲਓ ਜਦੋਂ ਉਸ ਇਸਤਰੀ ਨੇ ਜੁਲਾਹੇ ਦੇ ਨਾਲ ਜਾ ਕੇ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਉਹ ਕਹਿੰਦੀ ਹੈ ਛੋਟੇ ਕੁੰਡੇ ਤੇਰੇ ਜਿਹੜੇ ਕੁੰਡੇ ਨੇ ਉਹ ਛੁੱਟੇ ਪਏ ਨੇ, ਤੇ ਭੀਗਿਆ ਪੁਰੀਆਂ ਤੇਰੀਆਂ ਪੂਰੀ ਤਾਣੀ ਭਿੱਜੀ ਪਈ ਹੈ, ਚਲਿਓ ਜੁਲਾਹੋ ਰਿਸਾਈ। ਤੇ ਅੱਗੋਂ ਜਿਹੜਾ ਜੁਲਾਹਾ ਸੀ ਉਹ ਰਿਸਾਈ ਦਾ ਅਰਥ ਹੈ ਵੀ ਗੁੱਸੇ ਹੋ ਕੇ ਖਿੱਚ ਕੇ ਉਥੋਂ ਘਰ ਨੂੰ ਚੱਲ ਪਿਆ।
ਛੋਛੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਝਾਈ।
ਜਦੋਂ ਜੁਲਾਹਾ ਆਪਣੇ ਘਰ ਦੇ ਵਿੱਚ ਗਿਆ ਕੀ ਦੇਖਦਾ ਹੈ, ਛੋਛੀ ਨਲੀ, ਉਹ ਜਿਹੜੀ ਨਲੀ ਹੈ ਨਾ ਉਹ ਕਿਸ਼ਤੀ ਵਾਂਗੂ ਇਧਰ ਉਧਰ ਤਾਣੀ ਬਣਾਉਣ ਵੇਲੇ ਉਹਨੂੰ ਚਲਾਉਂਦੇ ਨੇ, ਉਹਦੇ ਵਿੱਚ ਸੂਤ ਪਾਇਆ ਹੁੰਦਾ, ਉਹ ਨਲੀ ਸ਼ੋਸ਼ੀ ਖਾਲੀ ਪਈ ਹੈ, ਤੰਤ ਨਹੀਂ ਨਿਕਸਾ ਤੇ ਉਹਦੇ ਵਿੱਚ ਤਾਗਾ ਨਿਕਲਦਾ ਹੀ ਨਹੀਂ, ਤੇ ਨਤਰ ਰਹੀ ਉਹ ਰਜਾਈ ਜਿਹੜੀ ਉਹ ਤੁਰ ਹੈ ਜਿਹਦੇ ਆਲੇ ਦੁਆਲੇ ਉਹ ਕੱਪੜਾ ਵਲੇਟਿਆ ਜਾਂਦਾ ਹੈ, ਤੇ ਉਹ ਵੀ ਸਾਰੀ ਉਲਝੀ ਪਈ ਹੈ ਸੂਤ ਦੇ ਨਾਲ, ਤੇ ਇਸ ਤਰ੍ਹਾਂ ਦੀ ਹਾਲਤ ਉਸਨੇ ਤਾਣੀ ਦੀ ਜਾ ਕੇ ਵੇਖੀ।
ਛੋਟ ਪਸਾਰ ਇਹਾਂ ਰਹੋ ਬਪਰੀ ਕਹੋ ਕਬੀਰ ਸਮਝਾਈ।
ਲੋ ਕਬੀਰ ਭਗਤ ਜੀ ਕਹਿੰਦੇ ਨੇ ਜੁਲਾਹੇ ਨੇ ਫਿਰ ਆਪਣੀ ਇਸਤਰੀ ਨੂੰ ਸਮਝਾਇਆ, ਛੋਟ ਪਸਾਰ ਵੀ ਹੋਰ ਜਿਹੜਾ ਪਸਾਰਾ ਹੈ ਨਾ ਕੰਮ ਧੰਦਾ ਛੱਡ ਕੇ, ਇਹਾਂ ਰਹੋ ਬਪਰੀ ਤੂੰ ਇੱਥੇ ਮੇਰੇ ਕੋਲ ਹੀ ਰਹਿ। ਬਪਰੀ ਦਾ ਅਰਥ ਵਿਚਾਰੀ, ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਬਪੜੀਏ ਵਿਚਾਰੀਏ ਤੂੰ ਹੁਣ ਮੇਰੇ ਕੋਲ ਹੀ ਰਹਿ, ਮੇਰੀ ਮਦਦ ਕਰ ਤੇ ਆਪਾਂ ਦੋਵੇਂ ਰਲ ਕੇ ਤਾਣੀ ਛੇਤੀ ਬਣਾ ਸਕਦੇ ਹਾਂ ਤੇ ਤਾਂ ਹੀ ਆਪਣਾ ਇਹ ਕਾਰਜ ਸੰਪੂਰਨ ਹੋ ਸਕਦਾ ਹੈ। ਇਹ ਹੈ ਪਹਿਲਾ ਅਰਥ। ਤੇ ਹੁਣ ਜਿਹੜਾ ਦੂਜਾ ਅਰਥ ਹੈ ਉਹਦੇ ਬਾਰੇ, ਸਰੀਰ ਇੱਕ ਤਾਣੀ ਹੈ, ਜੀਵ ਇੱਕ ਜੁਲਾਹਾ ਹੈ, ਤੇ ਜਿਹੜੀ ਸੰਸਾਰਕ ਬਿਰਤੀ ਹੈ ਸੁਪਾਸ ਬਿਰਤੀ ਇਹ ਮਨ ਨੂੰ ਮਾਹੋ ਦਾ ਅਰਥ ਇਹ ਇੱਕ ਜੁਲਾਹੀ ਹੈ ਗਈ ਬੁਨਾਵਨ ਮਾਹੋ ਮਾਹੋ ਦਾ ਅਰਥ ਹੈ ਜਿਹੜੀ ਸੰਸਾਰਾਕਾਰ ਬਿਰਤੀ ਹੈ ਉਹ ਸਰੀਰ ਦੀ ਤਾਣੀ ਬਣਾਉਣ ਵਾਸਤੇ ਇਸ ਜੀਵ ਰੂਪ ਜੁਲਾਹੇ ਦੇ ਪਾਸ ਗਈ ਤੇ ਜਿਹੜਾ ਜੀਵ ਰੂਪ ਜੁਲਾਹਾ ਸੀ ਘਰ ਛੱਡ ਕੇ ਆਪਣਾ ਸਵੈ ਘਰ ਛੱਡ ਕੇ ਕਿਸੇ ਹੋਰ ਪਾਸੇ ਜਾ ਕੇ ਬੈਠਾ ਹੋਇਆ ਸੀ ਤੇ ਫਿਰ ਉਸ ਇਸਤਰੀ ਨੇ ਉਸ ਨੂੰ ਜਾ ਕੇ ਆਖਿਆ ਵੀ ਮੈਂ ਤੇਰੇ ਕੋਲੋਂ ਇਹ ਸਰੀਰ ਰੂਪੀ ਤਾਣੀ ਬਣਾਉਣੀ ਹੈ ਉਹ ਸਰੀਰ ਕਿਹੋ ਜਿਹਾ ਹੈ ਗਾਜ ਨਵ ਉਹਦੀਆਂ ਨੌ ਗਾਜ ਨੌ ਗੋਲਕਾਂ ਨੇ ਆ ਜਿਹੜਾ ਸਰੀਰ ਹੈ ਨਾ ਇਹਦੀਆਂ ਨੌ ਗੋਲਕਾਂ ਨੇ ਤੇ ਗਾਜ ਦਸ ਤੇ ਦਸ ਇੰਦਰੀਏ ਨੇ ਤੇ ਗਾਜ ਇਕੀਸ ਇੱਕੀ ਗਾਜ ਕਿਹੜੇ ਨੇ ਜਿਹੜੇ ਪੰਜ ਸੂਲ ਤੱਤ ਪੰਜ ਸੂਖਮ ਤੱਤ ਪੰਜ ਮੁੱਖ ਪ੍ਰਾਣ ਪੰਜ ਉਪ ਪ੍ਰਾਣ ਇਹ ਇੱਕੀ ਬਣ ਗਏ ਨੇ ਇਉਂ ਇਹ ਚਾਲੀ ਗਜ ਦੀ ਇਹ ਜਿਹੜੀ ਹੈ ਪੂਰੀ ਤਾਣੀ ਸਰੀਰ ਰੂਪੀ ਇਹ ਮੈਂ ਤੇਰੇ ਪਾਸੋਂ ਤਿਆਰ ਕਰਵਾਉਣੀ ਹੈ ਸਾਠ ਸੂਤ
ਸਾਠ ਸੂਦ ਨਵ ਖੰਡ ਬਹੱਤਰ ਪਾਠ ਲਗੋ ਵਧਕਾਈ
ਤੇ ਨਾਲ ਹੀ ਫਿਰ ਉਹ ਜਿਹੜੀ ਸੰਸਾਰਾਕਾਰ ਬਿਰਤੀ ਹੈ ਉਹਨੇ ਆਖਿਆ ਸਾਠ ਸੂਤ ਵੀ ਇਸ ਸਰੀਰ ਦੇ ਵਿੱਚ ਸੱਠ ਸੂਤ ਵਰਗੀਆਂ ਨਾੜੀਆਂ ਨੇ ਤੇ ਨਵ ਖੰਡ ਜਿਹੜੇ ਨੌ ਸਰੀਰ ਦੇ ਟੋਟੇ ਨੇ ਉਹ ਨੌ ਟੋਟੇ ਕਿਹੜੇ ਨੇ ਵੀ ਜਿਹੜੇ ਚਾਰ ਤਾਂ ਲੱਤਾਂ ਦੇ ਨੇ ਤੇ ਚਾਰ ਦੋਨਾਂ ਬਾਹਾਂ ਦੇ ਨੇ ਤੇ ਬਾਕੀ ਨੌਵਾਂ ਧੜ ਹੈ ਇਸ ਤਰ੍ਹਾਂ ਇਹ ਨੌ ਟੋਟੇ ਸਾਡੇ ਸਰੀਰ ਦੇ ਨੇ ਇਹ ਸਰੀਰ ਰੂਪੀ ਤਾਣੀ ਦਾ ਪੇਟ ਸਰੀਰ ਰੂਪੀ ਤਾਣੀ ਦਾ ਤਾਣਾ ਤੇਰੇ ਪਾਸੋਂ ਤਿਆਰ ਕਰਵਾਉਣਾ ਹੈ ਤੇ ਬਹੱਤਰ ਜਿਹੜੀਆਂ ਬਹੱਤਰ ਕੋਠਣੀਆਂ ਨੇ ਬਹੱਤਰ ਹੋਰ ਪ੍ਰਧਾਨ ਨਾੜੀਆਂ ਨੇ ਪਾਠ ਲੱਗੋ ਅਧਿਕਾਈ ਇਹ ਇਸ ਨੂੰ ਉਸ ਤਾਣੇ ਦੇ ਨਾਲੋਂ ਇਹ ਪੇਟਾ ਵੱਧ ਲੱਗਿਆ ਹੋਇਆ ਹੈ
ਗਈ ਬੁਨਾਵਨ ਮਾਹੋ ਕਰ ਛੋਡਿਆ ਜਾਏ ਜੁਲਾਹੋ ਰਹਾਓ
ਭਗਤ ਜੀ ਫਰਮਾਉਂਦੇ ਨੇ ਇਸ ਤਰ੍ਹਾਂ ਜਿਹੜੀ ਇਹ ਸਾਡੀ ਸੁਭਾਸ ਬਿਰਤੀ ਹੈ ਸੰਸਾਰਾਕਾਰ ਬਿਰਤੀ ਹੈ ਇਹ ਸਰੀਰ ਰੂਪੀ ਤਾਣੀ ਬਣਾਉਣ ਵਾਸਤੇ ਇਹ ਜਿਹੜਾ ਇਹ ਸੂਖਮ ਅਵਸਥਾ ਦਾ ਅਵਮਾਨੀ ਜਿਹੜਾ ਉਹ ਤੇਜਸ ਜੀਵ ਹੈ ਉਹ ਲਿੰਗ ਸਰੀਰ ਦੇ ਪਾਸ ਗਈ ਹੈ ਤੇ ਉਹ ਆਪਣੇ ਭੌਤਿਕ ਸਰੀਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾ ਕੇ ਉਹ ਬੈਠਾ ਹੋਇਆ ਸੀ ਤੇ ਸੰਸਾਰਾਕਾਰ ਬਿਰਤੀ ਨੇ ਤੇ ਉਹਨੂੰ ਜਾ ਕੇ ਆਖਿਆ ਵੀ ਮੈਂ ਸਰੀਰ ਦੀ ਤਾਣੀ ਤੇਰੇ ਪਾਸੋਂ ਤਿਆਰ ਕਰਵਾਉਣੀ ਹੈ
ਗਜੀ ਨਾ ਮਿਨੀਐ ਤੋਲ ਨਾ ਤੁਲੀਐ ਪਾਚਨ ਸੇਰੇ ਅਡਾਈ
ਲੋ ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਗਜੀ ਨਾ ਮਿਨੀਐ ਵੀ ਇਹ ਜਿਹੜੀ ਸਰੀਰ ਰੂਪੀ ਤਾਣੀ ਹੈ ਇਸ ਨੂੰ ਗਜਾਂ ਦੇ ਨਾਲ ਨਹੀਂ ਮਿਣਿਆ ਗਿਆ ਤੇ ਨਾ ਹੀ ਕਿਸੇ ਤੋਲ ਤਰਾਜੂ ਵਿੱਚ ਕੋਈ ਵੱਟਾ ਰੱਖ ਕੇ ਇਹਨੂੰ ਤੋਲਿਆ ਹੀ ਗਿਆ ਹੈ ਭਾਵ ਵਾਹਿਗੁਰੂ ਨੇ ਅਟੇ ਸਟੇ ਹੀ ਇਸ ਸਰੀਰ ਰੂਪੀ ਤਾਣੀ ਨੂੰ ਬਣਾ ਦਿੱਤਾ ਹੈ ਪਾਚਨ ਸੇਰ ਹਟਾਈ ਤੇ ਇਹਦੀ ਜਿਹੜੀ ਪਾਚਨ ਦਾ ਅਰਥ ਹੈ ਖੁਰਾਕ ਹਟਾਈ ਸੇਰ ਹੈ ਭਾਵ ਇਸ ਮਨੁੱਖ ਨੂੰ ਰੋਜ਼ ਖਾਣ ਵਾਸਤੇ ਅਟਾਈ ਸਿਰ ਅੰਨ ਚਾਹੀਦਾ ਹੈ
ਜੋ ਕਰ ਪਾਚਨ ਬੇਗ ਨਾ ਪਾਵੇ ਝਗੜ ਕਰੇ ਘਰ ਹਾਈ
ਲੋ ਭਗਤ ਜੀ ਕਹਿੰਦੇ ਨੇ ਜੇਕਰ ਇਹ ਜਿਹੜਾ ਜੀਵ ਹੈ ਢਾਈ ਸਿਰ ਪਾਚਨ ਦਾ ਅਰਥ ਜਿਹੜੀ ਰੋਜ਼ ਦੀ ਇਹਦੀ ਖੁਰਾਕ ਹੈ ਦੋ ਟਾਈਮ ਦੀ ਭਗਤ ਕਬੀਰ ਜੀ ਨੇ ਇੱਕ ਥਾਂ ਤੇ ਤੀਨ ਸਿਰ ਕਾ ਦਿਹਾੜੀ ਮਹਿਮਾਨ ਵੀ ਲਿਖਿਆ ਵੀ ਤਿੰਨ ਸਿਰ ਪੁਰਾਣੇ ਸਮੇਂ ਦੇ ਵਿੱਚ ਆਦਮੀ ਇਹ ਖੁਰਾਕ ਖਾਂਦਾ ਸੀ ਇੱਥੇ ਢਾਈ ਸਿਰ ਵੀ ਲਿਖੀ ਹੈ ਤੇ ਹੁਣ ਤੇ ਉਦੋਂ ਵੀ ਘੱਟ ਗਈ ਹੈ ਜੋਕਰ ਪਾਚਨ ਬੇਗ ਨਾ ਪਾਵੇ ਜੇਕਰ ਇਹ ਜੀਵ ਆਪਣੀ ਜਿਹੜੀ ਰੋਜ਼ ਦੀ ਢਾਈ ਸਿਰ ਖੁਰਾਕ ਨਹੀਂ ਪ੍ਰਾਪਤ ਕਰਦਾ ਝਗੜ ਕਰਿਆ ਘਰ ਆਈ ਫਿਰ ਘਰ ਦੇ ਵਿੱਚ ਝਗੜਾ ਪਾ ਲੈਂਦਾ ਘਰ ਦੇ ਵਿੱਚ ਝਗੜਾ ਸ਼ੁਰੂ ਕਰ ਦਿੰਦਾ ਜੇ ਕਿਸੇ ਨੂੰ ਵਕਤ ਸਿਰ ਭੋਜਨ ਛਕਣ ਲਈ ਨਾ ਮਿਲੇ ਤੇ ਘਰ ਦੇ ਵਿੱਚ ਲੜਾਈ ਹੋ ਜਾਂਦੀ ਹੈ
ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ
ਲਓ ਜਿਹੜੀ ਸੰਸਾਰਾਕਾਰ ਬਿਰਤੀ ਆ ਉਹ ਜੀਵ ਨੂੰ ਕਹਿੰਦੀ ਹੈ ਦਿਨ ਕੀ ਦਿਨ ਕਿਹੜੇ ਨੇ ਤੂੰ ਇੱਥੇ ਬੈਠਾ ਹੈ ਮੌਜ ਦੇ ਨਾਲ ਖਸਮ ਕੀ ਬਰਕਸ ਅੱਗੋਂ ਉਸ ਖਸਮ ਮਾਲਕ ਦੀ ਬਰਕਸ ਦਾ ਅਰਥ ਹੈ ਉਪਰੋਂ ਤੱਦੀ ਹੋ ਰਹੀ ਹੈ ਭਾਵ ਪਤਾ ਨਹੀਂ ਕਦੋਂ ਜਮਾਂ ਦਾ ਸੱਦਾ ਆ ਜਾਣਾ ਹੈ ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹੇ ਦਿਖਾਲੇ ਆਏ ਇਹ ਬੇਲਾ ਕਤ ਆਈ ਆਹ ਜਿਹੜਾ ਜੀਵਨ ਦਾ ਵੇਲਾ ਹੈ ਇਹ ਮੁੜ ਕੇ ਕਿੱਥੇ ਤੇਰੇ ਹੱਥ ਆਉਣਾ ਭਾਵ ਹੁਣ ਇਹ ਮਨੁੱਖਾ ਦੇਹ ਦੇ ਵਿੱਚ ਹੀ ਜੇ ਤੂੰ ਕੁਛ ਕਰਨਾ ਚਾਹੁੰਦਾ ਤੇ ਕਰ ਸਕਦਾ ਹੈ। ਜਦੋਂ ਇਹ ਸਮਾਂ ਤੇਰਾ ਹੱਥੋਂ ਲੰਘ ਗਿਆ, ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ, ਫਿਰ ਤੇਰੇ ਹੱਥ ਕੁਝ ਵੀ ਨਹੀਂ ਆਵੇਗਾ।
ਛੂਟੇ ਗੁੰਡੇ ਭਿੱਗੇ ਪੁਰੀਆਂ ਚਲਿਓ ਜੁਲਾਹੋ ਰਿਸਾਈ।
ਲੋ ਭਗਤ ਜੀ ਕਹਿੰਦੇ ਨੇ ਛੂਟੇ ਕੁੰਡੇ ਜਿਹੜੇ ਪਦਾਰਥਾਂ ਰੂਪੀ ਕੁੰਡੇ ਇਹ ਵੀ ਛੁੱਟੇ ਹੀ ਰਹਿ ਗਏ ਨੇ। ਭਾਵ ਜਦੋਂ ਅੰਨ ਦਾ ਸਮਾਂ ਆਉਂਦਾ ਨਾ, ਜਮਾਂ ਦਾ ਸੱਦਾ ਆ ਜਾਂਦਾ ਹੈ, ਉਸ ਵੇਲੇ ਜਿਹੜੇ ਮੂਹਰੇ ਕੋਈ ਉਹ ਨਵਾਲੇ ਪਿਆਲੇ ਉਹ ਉਵੇਂ ਪਏ ਰਹਿ ਜਾਂਦੇ ਨੇ, ਖਾਲੀ ਪਏ ਰਹਿ ਜਾਂਦੇ ਨੇ। ਭੀਗੈ ਪੁਰੀਆਂ ਤੇ ਜਿਹੜੀਆਂ ਵਾਸ਼ਨਾਵਾਂ, ਇੰਦਰੀਆਂ ਵੀ ਵਾਸ਼ਨਾਵਾਂ ਦੇ ਵਿੱਚ ਭਿੱਜੀਆਂ ਹੀ ਰਹਿ ਜਾਂਦੀਆਂ ਨੇ। ਚਲੇ ਉਹ ਜੁਲਾਹੋ ਰਿਸਾਈ, ਜਿਹੜਾ ਜੀਵ ਰੂਪੀ ਜੁਲਾਹਾ ਹੈ, ਜਦੋਂ ਜਮਾਂ ਦਾ ਸੱਦਾ ਆ ਜਾਂਦਾ ਹੈ, ਰਿਸਾਈ ਦਾ ਅਰਥ ਵੀ ਗੁੱਸੇ ਹੋ ਕੇ ਖਿੱਚ ਕੇ ਇੱਥੋਂ ਅੱਗੇ ਨੂੰ ਤੁਰ ਜਾਂਦਾ ਹੈ।